ਗੱਲ ਕਮਿਊਨਿਸਟਾਂ ਅਤੇ ਨਹਿਰੂ ਦੀ। ਸ੍ਰੀ ਅਲਬੇਲ ਸਿੰਘ ਜੀ ਦੇ ਲੜਕੇ ਬਲਦੇਵ ਸਿੰਘ ਨੇ ਜੀਵਨ ਨਗਰ ਆ ਮਿਰਜ਼ਾਪੁਰੋਂ ਅਰਜ਼ ਕੀਤੀ, ਕਮਿਊਨਿਸਟਾਂ ਬਾਬਤ ਆਪ ਦਾ ਕੀ ਖਿਆਲ ਏ? ਸਤਿਗੁਰੂ ਜੀ ਉੱਤਰ ਦਿੱਤਾ, ਕਮਿਊਨਿਜ਼ਮ ਦੀ ਇੱਕ ਹਨੇਰੀ ਆ ਰਹੀ ਏ ਜਿਸ ਨੂੰ ਕੋਈ ਰੋਕ ਨਹੀਂ ਸਕਦਾ। ਪਹਿਲਾਂ ਮੱਤਾਂ ਬਦਲਣਗੀਆਂ, ਫਿਰ ਗਤਾਂ ਬਦਲਣਗੀਆਂ ਅਤੇ ਫਿਰ ਅੰਤ 'ਤੇ ਗੱਲ ਆਵੇਗੀ। ਇੱਕ ਸਿੱਖ ਕੋਲੋਂ ਅਰਜ਼ ਕੀਤੀ, ਆਪਣੇ ਸਿੱਖਾਂ ਦੀ ਕੀ ਹਾਲਤ ਹੋਵੇਗੀ? ਤਾਂ ਉੱਤਰ ਦਿੱਤੋ ਨੇ, ਜੋ ਖਾਣਾ ਅਤੇ ਬਾਣਾ ਆਪਣਾ ਹੀ ਰੱਖੇਗਾ, ਘੰਟਾ ਨਾਮ ਸਿਮਰਨ ਅਤੇ ਬਖਸ਼ਿਸ਼ ਦੀ ਅਰਦਾਸਾ ਕਰੇਗਾ, ਬਚਿਆ ਰਹੇਗਾ। ਕੁਝ ਰਵਾਲ ਸਰ ਵੱਲ ਅਤੇ ਸੁਹੇਵੇ ਸਾਹਿਬ ਵੱਲ ਵੀ ਬਚ ਰਹੇਗਾ, ਪਰ ਜੋ ਰੁੱਝੇਗਾ ਹੋਰ ਲਾਲਚ ਵਿੱਚ ਉਹ ਵੀ ਜਗਤ ਵਾਂਗੂ ਹੀ ਪੁੱਜੇਗਾ। ਸਤਿਗੁਰੂ ਜੀ ਬਚਨ ਕੀਤਾ, ਜਵਾਹਰ ਲਾਲ ਮਿੱਤਰ ਵੀ ਏ ਅਤੇ ਲਿਹਾਜ਼ ਵੀ ਕਰਦਾ, ਪਰ ਆਖੇ ਦੀ ਪਰਵਾਹ ਨਹੀਂ ਕਰਦਾ। ਇੱਕ ਦੋ ਵਾਰੀ ਦਿੱਲੀ ਗਿਆ, ਕਿਹਾ ਹੈ ਮੈਂ ਹਾਂ ਅਤੇ ਪਹਿਲੋਂ ਦਾ ਵੀ ਤੁਸਾਂ ਦਾ ਪੱਖੀ, ਪਰ ਸਿਮਲੇ ਦੀ ਵੇਵਲ ਕਾਨਫਰੰਸ ਤੋਂ ਤੇ ਲਿਖ ਦਿੱਤਾ ਹੋਇਆ, ਨਿੱਜ ਦੇ ਸਵਾਰਥ ਲਈ ਕੁਝ ਮੰਗਣਾ ਨਹੀਂ। ਪਰ ਸਵਾਰਥ ਲਈ ਦੋ ਵਾਰੀ ਜਾ ਦਿੱਲੀ ਕਿਹਾ ਹੈ, ਆਲਮ ਜੀ ਅਤੇ ਲਾਲਾ ਹਰਦੇਵ ਸਹਾਏ ਨੂੰ ਵੀ ਨਾਲ ਲੈ ਜਾ। ਇੱਕ ਗਊ ਹੱਤਿਆ ਬੰਦ ਹੋਵੇ ਅਤੇ ਦੂਜਾ ਬੀਬੀਆਂ ਜੋ ਪਾਕਿਸਤਾਨ ਵਿੱਚ ਰਹਿ ਗਈਆਂ ਹਨ, ਭਾਲ ਭਾਲ ਤੱਦੀ ਨਾਲ ਢੂੰਡ ਕੇ ਲਿਆਈਆਂ ਜਾਣ। ਪਰ ਗੱਲ ਨਹੀਂ ਗੌਲਦਾ, ਸੁਣ ਕੇ ਗੱਲੀ ਗੱਲ ਪਾ ਛੱਡਦਾ ਅਤੇ ਹੁਣ ਮੇਰਾ ਵੀ ਕਹਿਣ ਨੂੰ ਜੀ ਨਹੀਂ ਕਰਦਾ ਕੰਮ ਨੂੰ। ਅਤੇ ਕਿਹੋ ਨੇ, ਅੱਛਾ ਅਸਾਂ ਸੁਹੇਵੇ ਸਾਹਿਬ ਪਾਠ ਟੋੜੇ ਹਨ, ਸੋ ਗੁਰੂ ਸਿਰੇ ਚੜਾਵੇ ਸਾਡੇ ਵੱਲੋਂ ਸ਼ਾਂਤੀ ਨਾਲ। ਸਤਿਗੁਰੂ ਜੀ 25 ਹਾੜ ਜਗ ਮਲੇਰੇ ਪਸ਼ੂ ਸਭ ਨਗਰਾਂ ਤੋਂ ਸਦਾ ਛੋਟੇ ਬਾਬਾ ਜੀ ਨੂੰ ਸਾਥ ਲੈ ਦੇਖ ਦਰਜੇਵਾਰ ਸਭ ਨੂੰ ਇਨਾਮ ਦਿੱਤੇ ਅਤੇ ਕਿਹਾ, ਇਹ ਮਾਲ ਜਾਨ ਹੈ ਹਿੰਦੁਸਤਾਨ ਦੀ, ਜਿੰਨੇ ਚੰਗੇ ਹੋਣਗੇ ਉਨੇ ਤੁਸੀਂ ਸੌਖੇ ਹੋਵੋਗੇ, ਸੋਹਣੇ ਲੱਗੋਗੇ। ਸੁਹੇਵੇ ਸਾਹਿਬ 27 ਹਾੜ ਸਤਿਗੁਰੂ ਜੀ ਕਾਰ 'ਤੇ ਸੁਹੇਵੇ ਸਾਹਿਬ ਦਰਸ਼ਨ ਦਿੱਤੇ। ਥਾਣੇਦਾਰ ਕਿਹਾ, ਹੋਇਆ ਸੀ ਚੌਂਕੀ ਦੇ, ਜਦ ਆਉਣ ਮੈਨੂੰ ਸੱਦਣਾ। ਸਿੱਖਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਤਾਂ ਸਤਿਗੁਰੂ ਜੀ ਬਚਨ ਕੀਤਾ, ਸਰਕਾਰੀ ਬੰਦੇ ਨਾਲ ਧਰਮ ਦੇ ਕੰਮ ਵਿੱਚ ਕੀ ਪੁੱਛਣਾ ਹੈ, ਤੁਸੀਂ ਸ਼ਾਂਤ ਸਾਹਜ ਰੱਖੋ, ਪਾਠ ਕਰੀ ਚੱਲੋ, ਜਿੱਥੋਂ ਕੋਈ ਤੰਗ ਹੋਵੇ ਪਿੱਛੇ ਹਟ ਸੁਖੀ ਰਵੋ। 29 ਹਾੜ ਨੂੰ ਜੀਵਨ ਨਗਰ ਵਿਖੇ 20 ਅਖੰਡ ਪਾਠਾਂ ਦੇ ਭੋਗ ਪਏ ਅਤੇ ਸਤਿਗੁਰੂ ਜੀ ਜੀਵਨ ਨਗਰ ਆਏ। ਟਿੱਬੇ ਵਾਲੇ ਖੂਹ ਵਿੱਚ ਨਾਲ ਪੁਆਈ ਹਾੜ ਵਿੱਚ ਅਤੇ ਸਾਉਣ ਵਿੱਚ ਸਬਜ਼ੀ ਅਤੇ ਰੁੱਖ ਲਵਾਏ। ਇੱਕ ਸਿੱਖ ਬੈਗ ਚੰਮਦਾ ਫੜੀ ਆਉਂਦਾ ਵੇਖ ਬਚਨ ਕੀਤੋ ਨੇ, ਹੁਣ ਕੂਕੇ ਵੀ ਗੜਵੇ ਦੇ ਥਾਂ ਚੰਮ ਚੁੱਕਣ ਲੱਗ ਪਏ ਨੇ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਭਾਵੇਂ ਖੁੱਲ੍ਹੇ ਹਨ, ਪਰ ਗੜਵਾ ਆਸਣ ਨਹੀਂ ਤਿਆਗਦੇ। ਕੂਕ ਪੁਣੇ ਦਾ ਰਸ ਜੋ ਵੇਖਿਆ ਚੱਖਿਆ ਹੋਇਆ ਏ। ਇੱਕ ਸਿੱਖ ਅਰਜ਼ ਕੀਤੀ, ਲੱਤ ਦਾ ਰੋਗ ਨਹੀਂ ਹਟਦਾ। ਹੁਕਮ ਕੀਤੋ ਨੇ, ਭਾਵੇਂ ਗੁਆਂਢੀ ਦੀ ਸੇਵਾ ਕਰ, ਭਾਵੇਂ ਗੁਰੂ ਦੇ ਘੋੜਿਆਂ ਦੀ ਲਿੱਦ ਕੁਝ ਦਿਨ ਸੁੱਟ। ਉਸ ਸਤ ਬਚਨ ਕੀਤਾ। ਸਤਿਗੁਰੂ ਜੀ ਆਪਣੇ ਤੌਰ ਪਟਵਾਰੀ ਰੱਖ ਸਿੱਖਾਂ ਨੂੰ ਟਿਕਾਉਣ ਲਈ ਅੰਦਾਜ਼ਨ ਕੱਚੀ ਕੱਚ ਕਰਾ 27 ਮੁਰੱਬੇ ਉਹਨਾਂ ਕਮੋਆਂ ਸਿੱਖਾਂ ਨੂੰ ਸੰਤਾਂ ਵਾਲੀ ਦਿੱਤੇ, ਜਿਨ੍ਹਾਂ ਨੂੰ ਮਾਨਾਂ ਵਾਲੀਏ ਸਰਦਾਰ ਨਿਹਾਲ ਸਿੰਘ ਕਿਹਾ ਸੀ, ਜਿਨ੍ਹਾਂ ਦੇ ਆਖੇ ਵੋਟ ਦਿੰਦੇ ਹੋ ਉਹਨਾਂ ਨੂੰ ਕਹੋ ਜ਼ਮੀਨ ਵੀ ਵਾਹਣ ਲਈ ਦੇਣ। ਸਤਿਗੁਰੂ ਜੀ 30 ਹਾੜ ਨੂੰ ਬੜੇ ਖੁਸ਼ ਹੋ ਵਚਨ ਕੀਤਾ, ਸ਼ੁਕਰ ਹੈ ਮੇਰਾ ਕੀਤਾ ਬੋਲ ਪੂਰਾ ਹੋਇਆ ਹੈ। ਧੰਨ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਮੇਰੀ ਪੱਤ ਰੱਖੀ ਹੈ। ਕਹਿ ਤੁਕ ਪੜ੍ਹੀ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਅਤੇ ਕਿਹਾ ਹੁਣ ਕੋਈ ਬਹੁਤ ਫਿਕਰ ਨਹੀਂ, ਨੀਂਹ ਚੌੜੀ ਰੱਖੀ ਗਈ ਹੈ, ਮਕਾਨ ਵੀ ਚੰਗਾ ਹੀ ਉਸਰੇਗਾ ਜਾਪਦਾ। ਸਭ ਨੂੰ ਇਹ ਵੀ ਕਹਿ ਲਿਆ ਸੀ, ਵਾਧਾ ਘਾਟਾ ਹਿਸਾਬ ਕਰ ਸਹਿਜ ਸੋਚ ਨਾਲ ਕੀਤਾ ਜਾਵੇਗਾ। ਕਰੀ ਵਾਲਿਓ ਸਿੱਖਾਂ ਆ ਅਰਜ ਕੀਤੀ, ਜੀ ਅਸੀਂ ਮੁਸਲਮਾਨਾਂ ਦੇ ਨੇੜੇ ਹਾਂ, ਕੁਝ ਹਥਿਆਰਾਂ ਦਾ ਸਾਮਾ ਕਰੋ। ਸਤਿਗੁਰੂ ਜੀ ਉੱਤਰ ਦਿੱਤਾ, ਤੁਸੀਂ ਚੌ ਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨਾ ਭਾਈ, ਗੁਰਵਾਕ ਦੀ ਪ੍ਰਤੀਤ ਰੱਖੋ। ਸਤ ਧਰਮ ਦੀ ਕਿਰਤ ਤੇ ਘੰਟਾ ਨਾਮ ਸਿਮਰਨ ਕਰੋ ਤੇ ਆਪੋ ਵਿੱਚ ਸਲੂਕ ਪੱਕਾ ਰੱਖੋ। ਤੁਹਾਡੇ ਤੇ ਫਿਰ ਵੀ ਜੇ ਕੋਈ ਗਾਲ ਪਾਵੇ ਤਾਂ ਮੈਂ ਜਾਵਣ ਹਾਂ। ਤੁਰਕ ਜੋ ਅੰਮ੍ਰਿਤਸਰ ਵੱਡੇ ਤੇ ਰਾਣੀਆਂ ਬੈਠਾ ਸੀ, ਜੇ ਹੱਲਾ ਕਰਦੇ ਤਾਂ ਸਾਨੂੰ ਵੀ ਹੱਥੀਂ ਆ ਫੜਦੇ, ਪਰ ਸਤਿਗੁਰੂ ਜੀ ਸਾਨੂੰ ਜਨਾਇਆ, ਤੁਹਾਡਾ ਸਾਮਾ ਤਾਂ ਇਹੋ ਹੀ ਹੈ, ਤੁਸੀਂ ਸਤਿਗੁਰੂ ਆਸਰੇ ਹੋ ਤੇ ਉਸਦੇ ਰਹੋ। ਜਿਵੇਂ ਤਦੋਂ ਕੋਈ ਸਾਡੇ ਤੇ ਚੜ੍ਹ ਨਾ ਸਕਿਆ ਸੀ, ਤਿਵੇਂ ਤੁਹਾਡੇ ਤੇ ਵੀ ਕੋਈ ਨਾ ਚੜ੍ਹੇਗਾ। ਸਕਿਨਰੀ ਨਾਲਾ। ਸਤਿਗੁਰੂ ਜੀ ਇਸ ਸਾਲ ਰਾਣੀਆਂ ਦੀ ਜੂਹ ਵਿੱਚੋਂ ਨਿਕਲਦਾ ਸਕਿਨਰੀ ਨਾਲਾ ਨਕੌੜੇ ਤੋਂ ਉੱਪਰੋਂ ਲੈ ਪਟਾਉਣਾ ਸ਼ੁਰੂ ਕੀਤਾ। ਜੇਠ ਹਾੜ ਵਿੱਚ ਸਭ ਖਰੀਦੇ ਪਿੰਡਾਂ ਨੂੰ ਪਾਣੀ ਦੇਣ ਵਾਲਾ ਕੀਤਾ ਤੇ ਮੁਖਤਾਰ ਸਾਹਿਬ ਸਿੰਘ ਕਾਰੀਗਰ ਬਾਠਾਂ ਵਾਲੇ ਦਾ ਕੀਤਾ ਜੋ ਨਕੌੜਾ ਰਹਿੰਦਾ। ਸਤਿਗੁਰੂ ਜੀ ਇਸ ਦੇ ਸੁਭਾਅ ਨੂੰ ਦੇਖ ਕਹਿੰਦੇ, ਸਾਫ ਦਿਲ ਤੇ ਬੜਾ ਇਹ, ਪਰ ਕਈ ਵਾਰੀ ਛੇਤੀ ਕਾਲਾ ਪੈ ਸਿੱਖਾਂ ਨਾਲ ਖਿਝ ਖਿਜਾ ਕਰ ਲੈਂਦਾ ਹੈ। 30 ਹਾੜ ਇਸ ਸਾਲ ਘੱਗਰ ਵਿੱਚ ਹਾੜ ਆਇਆ, ਆਖਦੇ ਹਨ ਇਸ ਨੇ ਪਟਿਆਲੇ ਵੱਲੋਂ ਕੁਰੂਕਸ਼ੇਤਰੋਂ ਲੈ ਬੜੇ ਪਿੰਡ ਤੇ ਫਸਲ ਡੋਬੇ ਰੋਹੜੇ ਹਨ। ਸਕਿਨਰੀ ਨਾਲਾ ਸੰਤਾਂ ਵਾਲੀਓਂ ਲੈ ਦਮਦਮੇ ਤੱਕ ਸਕਿਨਰ ਅੰਗਰੇਜ਼ ਨੇ ਖੁਦਾ ਦੁਆਲੇ ਲੋਹੇ ਦੇ ਖੰਭੇ ਗੱਡੇ ਹਨ ਤੇ ਕਈ ਥਾਈਂ ਖਾਲ ਕੱਢੇ ਹਨ। ਡਿੰਗ ਸਿੱਧ ਦਾ ਨੇਮ ਨਹੀਂ, ਪਾਣੀ ਦਾ ਰੁੱਖ ਸਭ ਖਰੀਦੇ ਪਿੰਡਾਂ ਲਈ ਰੱਖਿਆ ਹੈ ਇਸ ਦਾ। ਮੰਡੀ ਜਾਣ ਆਉਣ। ਸਤਿਗੁਰੂ ਜੀ ਜੀਵਨ ਨਗਰੋਂ 30 ਹਾੜ ਵਿਦਾ ਹੋਏ, ਰਾਤ ਸ੍ਰੀ ਅੰਮ੍ਰਿਤਸਰ ਜੀ ਰਹੇ, 31 ਸ੍ਰੀ ਭੈਣੀ ਸਾਹਿਬ ਰਹੇ ਤੇ 32 ਮੰਡੀ ਬਿਆਸ ਦੇ ਕੰਢੇ ਆਪਣੀ ਕੋਠੀ ਜਾ ਦਰਸ਼ਨ ਦਿੱਤੇ, 1-2-3 ਸੌਣ ਰਹੇ ਤੇ ਰਾਤ ਸੁਕੇਤ ਆ ਦਰਸ਼ਨ ਦਿੱਤੇ, ਆਪਣੇ ਗੁਰਦੁਆਰੇ 4-5 ਸੌਣ ਰਹੇ, ਵਾਪਸ ਮੰਡੀ ਆਏ। ਇੱਥੇ ਵੱਡੇ ਬਾਬਾ ਜੀ ਰਹਿੰਦੇ ਸੀ, 6-7-8-9 ਰਹੇ। ਸਤਿਗੁਰੂ ਜੀ ਤੇ ਬਾਬਾ ਜੀ ਭੈਣੀ ਸਾਹਿਬ ਨੂੰ ਚੱਲੇ, 10 ਸੌਣ ਜੋਗਿੰਦਰ ਨਗਰ ਦਰਸ਼ਨ ਦਿੱਤੇ। ਬਿਜਲੀ ਦਾ ਵੱਡਾ ਅਫਸਰ ਗੁਲਾਬ ਸਿੰਘ ਤੇ ਹੋਰ ਅਮਲਾ ਆ ਚਰਨੀ ਲੱਗੇ, ਕੁਝ ਚਿਰ ਠਹਿਰ ਬਰਾਉਟ ਜਿੱਥੋਂ ਬਿਜਲੀ ਨਿਕਲਦੀ ਏ, ਜਾ ਠਹਿਰ ਵਾਪਸ ਜੋਗਿੰਦਰ ਨਗਰ ਹੀ ਰਾਤ ਸਿੰਘ ਸਭਾ ਦੇ ਗੁਰਦੁਆਰੇ ਰਹੇ। 11 ਨੂੰ ਨੁਸ਼ਹਿਰੇ ਮੱਝਾ ਸਿੰਘ ਦੇ ਬਾਗ ਵਿੱਚ ਜਾ ਠਹਿਰੇ, ਨੁਸ਼ਹਿਰੇ ਮਹਿਰਾ ਸਿੰਘ ਸੁਰੈਣ ਸਿੰਘ ਘਰ ਨਾਂ ਸੀ, ਉਸਦੇ ਪੁੱਤਰਾਂ ਤੋਂ ਇੱਕ ਹੋਰ ਰਾਮਗੜੀਆ ਸਿੰਘ ਜੋ ਪਹਿਲੇ ਨਿਹੰਗੀ ਬਾਣਾ ਰੱਖਦਾ ਸੀ ਨੇ ਸੁਰੈਣ ਸਿੰਘ ਵੱਲ ਅਰਜ ਕਰ ਲੰਗਰ ਕਰਵਾਇਆ। ਸੁਰੈਣ ਸਿੰਘ ਜੀ ਪਠਾਨਕੋਟ ਗਏ ਸੀ। ਨਿਹੰਗ ਸਿੰਘ ਨੇ ਵਰਤੀ ਵਾਰਤਾ ਸੁਣਾਈ ਕਿ ਸਤਿਗੁਰੂ ਰਾਮ ਸਿੰਘ ਜੀ ਮੈਨੂੰ ਦੁੱਧੋ ਚਿੱਟੇ ਬਸਤਰਾਂ ਵਿੱਚ ਦਰਸ਼ਨ ਦੇ, ਉਸ ਆਪੇ ਭੈਣੀ ਸਾਹਿਬ ਦਾ ਦਰਸ਼ਨ ਕਰਾਇਆ ਸੀ। ਮੈਂ ਸਵੇਰੇ ਅੰਮ੍ਰਿਤਸਰ ਜਾ ਸੰਤ ਜੂਨ ਸਿੰਘ ਜੀ ਨੂੰ ਵਾਰਤਾ ਸੁਣਾਈ, ਤੇ ਅਰਜ ਕਰ ਭਜਨ ਭੀ ਪੁੱਛਿਆ। ਸਤਿਗੁਰੂ ਜੀ ਸਿੰਘ ਤੋਂ ਵਾਰਤਾ ਸੁਣ ਕਿਹਾ, ਆਪੇ ਲਾਇਓ ਆਪਣਾ ਪਿਆਰ, ਇਸੇ ਤਰ੍ਹਾਂ ਹੀ ਵਰਤ ਸਤਿਗੁਰੂ ਜੀ ਲਾਉਂਦੇ ਹਨ। ਰਾਤ ਭੋਏ ਵਾਲੀ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਸੂਬਾ ਹਰਨਾਮ ਸਿੰਘ ਜੀ ਵੱਲ ਆਏ ਰਹੇ। ਸੰਤ ਰਤਨ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਨਸ਼ਹਿਰੇ ਸੰਤ ਤੇ ਨਾ ਸੀ ਕਿਲ੍ਹੇ ਵਾਲੇ ਗਏ ਹੋਏ ਸੀ ਕਿਤੇ, ਪਰ ਉਹਨਾਂ ਦੇ ਸਿੱਖਾਂ ਬਾਗ ਵਿੱਚ ਆ ਚਰਨੀ ਲੱਗ ਲੰਗਰ ਦੀ ਅਰਜ ਕੀਤੀ ਤੇ ਸਤਿਗੁਰੂ ਜੀ ਉੱਤਰ ਦਿੱਤਾ ਸੀ, ਸੁਰੈਣ ਸਿੰਘ ਵੱਲੋਂ ਲੰਗਰ ਹੋ ਰਿਹਾ ਹੈ, ਤੇ ਬਾਅਦ ਬਚਨ ਕੀਤਾ ਸੀ, ਸੰਤ ਭੀ ਤੇ ਕਈ ਉਹਨਾਂ ਦੇ ਸੇਵਕ ਭੀ ਕਮਾਈ ਤੇ ਬੜੀ ਭਜਨ ਦੀ ਕਰਦੇ ਹਨ, ਪਰ ਧਰਮੀ ਹੋ ਕਈ ਉੱਕਾਂ ਭੀ ਕਰਦੇ ਹਨ, ਜਿਹਾ ਕਿ ਨੀਲਾ ਬਾਣਾ ਜਿਸ ਤੋਂ ਨੀਲਧਾਰੀ ਇਹਨਾਂ ਦਾ ਨਾਂ ਹੋ ਗਿਆ ਹੈ, ਨਲਕੇ ਦਾ ਖੁੱਲ੍ਹੇ ਦੇ ਹੱਥੋਂ ਜਲ ਛਕਦੇ ਹਨ, ਮਾਲਾ ਲੋਹੇ ਦੀ ਜਾਂ ਰੇਠੇ ਦੀ, ਕਾਠ ਦੀ ਜਾਂ ਸਿਮਰਨੇ ਰੱਖਦੇ ਹਨ, ਵਸਤਰਾਂ ਦਾ ਵੀ ਪਰਹੇਜ਼ ਨਹੀਂ, ਅਰਦਾਸਾਂ ਵੀ ਦਸਾਂ ਪਾਤਸ਼ਾਹੀਆਂ ਦਾ ਹੀ ਕਰਦੇ ਨੇ, ਤੇ ਕਿਹੋ ਨੇ ਮੇਰੇ ਨਾਲ ਇੱਕ ਦੋ ਵਾਰੀ ਗੁਰੂ ਚੱਕ ਤੇ ਕਿਲ੍ਹੇ ਸੰਤਾਂ ਦੀ ਚਰਚਾ ਹੋਈ ਸੀ, ਨਿਰ ਉੱਤਰ ਵੀ ਹੋ ਜਾਂਦੇ ਸੀ, ਤੇ ਕਿਹਾ ਵੀ ਕਦੀ ਕੁਝ ਮੰਨ ਜਾਂਦੇ ਸੀ, ਪਰ ਜੋ ਇਹਨਾਂ ਕੋਲ ਪੇਟ ਤਨ ਪਾਲ ਤੇ ਮਾਣ ਦੇ ਭੁੱਖੇ ਛੋਟੇ ਖਾਨਦਾਨਾਂ ਦੇ ਅਗਵਾਨੂ ਆ ਬਣਦੇ ਹਨ, ਉਹ ਸੰਤ ਜੀ ਨੂੰ ਸਾਡੇ ਨਾਲ ਮਿਲਿਆ ਨਹੀਂ ਰਹਿਣ ਦਿੰਦੇ, ਅਸਾਂ ਵੀ ਹੁਣ ਕਹਿਣੋ ਛੱਡ ਦਿੱਤਾ। ਸਤਿਗੁਰੂ ਜੀ 12 ਸਾਉਣ ਭੈਣੀ ਸਾਹਿਬ ਰਹੇ, 13 ਕਰਨਾਲ ਸ੍ਰੀ ਅਨੂਪ ਸਿੰਘ ਰਾਜੇ ਜੰਗੀ ਵੱਲ ਪ੍ਰਸ਼ਾਦ ਛਕ ਗਊਆਂ ਦਾ ਡੇਅਰੀ ਫਾਰਮ ਦੇਖ ਦਿੱਲੀ ਪੁੱਜੇ। ਗਊਆਂ ਦੇ ਹਿੱਤ ਦਿੱਲੀ ਅਖਬਾਰਾਂ ਵਾਲਿਆਂ ਨੂੰ ਸਤਿਗੁਰੂ ਜੀ ਵੱਲੋਂ ਸੱਦਾ ਦਿੱਤਾ ਹੋਇਆ ਸੀ। ਸਭ ਆਏ ਲਿਖਾਰੀਆਂ ਨੂੰ ਸਤਿਗੁਰੂ ਜੀ ਆਦਰ ਦੇ ਸਹਿਜ ਨਾਲ ਕਿਹਾ, ਕਾਂਗਰਸ ਸਰਕਾਰ ਕਾਨੂੰਨ ਤੇ ਗਊ ਹੱਤਿਆ ਬੰਦ ਦਾ ਪਾਸ ਮੁੱਢਲੇ ਵਿਧਾਨ ਵਿੱਚ ਕੀਤਾ ਹੋਇਆ, ਪਰ ਵਰਤੋਂ ਵਿੱਚ ਨਹੀਂ ਲਿਆਂਦੀ, ਇਸ ਲਈ ਕਲਕੱਤੇ, ਮਦਰਾਸ, ਨਾਗਪੁਰ, ਮਥੁਰਾ ਆਦਿ 'ਚ ਗਊਆਂ ਅੰਗਰੇਜ਼ ਦੇ ਸਮੇਂ ਤੋਂ ਭੀ ਬਹੁਤੀਆਂ ਮਰਦੀਆਂ ਹਨ। ਇਹ ਹਕੂਮਤ ਜੋ ਕਹਿੰਦੀ ਰਹੀ ਹੈ ਉਸ ਤੋਂ ਮੁਨਕਰ ਹੋ ਮਾਇਆਧਾਰੀਆਂ ਤੇ ਵਪਾਰੀਆਂ ਦੇ ਪੱਖ ਵੱਲ ਪਈ ਹੋਈ ਹੈ। ਧਰਮ ਤੇ ਕੀਤੇ ਕੌਲਾਂ ਦਾ ਇਸ ਕਾਂਗਰਸ ਰਾਜ ਨੂੰ ਕੋਈ ਚੇਤਾ ਹੀ ਨਹੀਂ। ਸਭ ਲਿਖੋ ਕਿ ਇਹ ਗਊ ਰੱਖਿਆ ਕਾਨੂੰਨ ਬਣੇ ਦੀ ਪਾਲਣਾ ਕਰਨ। ਆਪ ਦੇ ਪੁਰਾਤਨ ਵਿਰਸੇ ਧਰਮ ਤੇ ਘਿਓ ਦੁੱਧ ਦਾ ਖਿਆਲ ਕਰਨ ਤੇ ਕਿਹਾ, ਮੈਂ ਪੰਡਿਤ ਜਵਾਹਰ ਲਾਲ ਨੂੰ ਇੱਕ ਦੋ ਵਾਰੀ ਕਹਿ ਚੁੱਕਾ ਹਾਂ, ਤੂੰ ਗਊਆਂ ਦਾ ਘਾਤ ਬੰਦ ਕਰਨ ਦਾ ਵਾਅਦਾ ਕੀਤਾ ਸੀ, ਪਰ ਉਹ ਤੇ ਹੁਣ ਸੁਣੀ ਅਣਸੁਣੀ ਹੀ ਕਰ ਛੱਡਦਾ ਹੈ। ਸਤਿਗੁਰੂ ਜੀ ਸਭ ਆਇਆਂ ਨੂੰ ਦੁੱਧ ਤੇ ਫਲ ਛਕਾਏ ਤੇ ਆਦਰ ਨਾਲ ਵਿਦਿਆ ਕੀਤਾ ਤੇ ਕਿਹਾ ਕਿ ਮੇਰਾ ਕਿਹਾ ਚੇਤੇ ਰੱਖਿਆ ਜੇ। ਗਊਆਂ ਦੀ ਸੇਵਾ ਸੰਭਾਲ। ਸਤਿਗੁਰੂ ਜੀ ਤੇ ਦੋਹਾਂ ਬਾਬਿਆਂ ਟਿੱਬੇ ਵਾਲੇ ਖੂਹ ਤੇ ਨਾਲ ਪੈਂਦੀ ਵੇਖ ਜਗ ਮਲੇਰੇ 15 ਸਾਉਣ ਦਰਸ਼ਨ ਦਿੱਤੇ। ਸੰਤਾਲਾ ਸਿੰਘ ਜੀ ਕਿਹਾ, ਵੱਡੇ ਬਾਬਾ ਜੀ ਵੱਲ ਤੱਕੋ, ਹੁਣ ਤੇ ਕੁਝ ਅੱਗੇ ਨਾਲੋਂ ਰਾਜੀ ਹਨ। ਸਤਿਗੁਰੂ ਜੀ ਉੱਤਰ ਦਿੱਤਾ, ਮੰਡੀ ਵੱਲ ਜੰਗਲ ਜ਼ਿਆਦਾ ਲੱਗਦੇ ਹਨ ਤੇ ਇਹ ਸੋਚ ਬੜੀ ਹਰ ਵੇਲੇ ਵਰਤਦੇ ਹਨ, ਕਿਸੇ ਤਾਰ ਪਾਈ ਜੀ ਇਹਨਾਂ ਨੂੰ ਹੈਜਾ ਹੋਇਆ ਹੈ। ਬਾਬਾ ਜੀ ਵੱਡੇ ਨਰਮ ਹੌਲੀ ਖੁਸ਼ਕ ਖੁਰਾਕ ਇਸ ਸਮੇਂ ਛਕਦੇ ਸੀ। ਸਭ ਨਗਰਾਂ ਦੀ ਸੰਗਤ ਦਰਸ਼ਨ ਕਰਨ ਆਈ। ਸਤਿਗੁਰੂ ਜੀ ਹੁਕਮ ਕੀਤਾ, ਅੱਜ ਦਰਸ਼ਨ ਮੇਲਾ ਹੀ ਹੈ, ਅਰਜ ਕੋਈ ਨਾ ਵਿਹਾਰੀ ਕਰੇ। ਇਸ ਵੇਲੇ ਸਤਿਗੁਰੂ ਜੀ ਪਲਾਸਟਿਕ ਦੀ ਬੇੜੀ ਫੂਕ ਭਰ 5-7 ਸਰੀਰ ਲੈ ਚੱਪੂਆਂ ਸਮੇਤ ਦਿੱਲੀਓਂ ਆਉਂਦੀ ਸੀ। ਸਤਿਗੁਰੂ ਜੀ ਗਊਆਂ ਦੇ ਬਚਨ ਕਰਦੇ ਕਰਦੇ ਕਿਹਾ, ਸਾਡੇ ਪਾਸ ਵੀਹ ਪੱਚੀ ਪੱਚੀ ਸੇਰ ਦੁੱਧ ਦੇਣ ਵਾਲੀਆਂ ਗਊਆਂ ਹਨ ਅਤੇ 10-12 ਮਣ ਦੁੱਧ ਹੁੰਦਾ ਹੈ। ਮੈਂ ਅੱਗੇ ਬੜਾ ਮਨੋ ਝੂਰਦਾ ਸਾਂ, ਜਦੋਂ ਜੀਵਨ ਨਗਰ ਬਿਮਾਰਾਂ ਅਤੇ ਬੱਚਿਆਂ ਨੂੰ ਦੁੱਧ ਨਾ ਮਿਲਦਾ ਸੀ। ਪੂਰਾ ਪ੍ਰਸੰਨ ਤਾਂ ਮੈਂ ਤਦੋਂ ਹੋਵਾਂਗਾ ਜਦੋਂ ਸਿੱਖਾਂ ਦੇ ਘਰੀ ਵੀ ਇਸੇ ਤਰ੍ਹਾਂ ਖੁੱਲ੍ਹਾ ਦੁੱਧ ਹੋਵੇਗਾ। ਅਤੇ ਬਚਨ ਕੀਤਾ, ਭੈਣੀ ਸਾਹਿਬ ਨਾਲੋਂ ਨਹਿਰ ਅਤੇ ਨਹਿਰ ਨਾਲੋਂ ਬੀੜ ਦਾ ਅਤੇ ਬੀੜ ਨਾਲੋਂ ਇਸ ਪੱਠੇ ਵਿੱਚ ਦੁੱਧ ਬਹੁਤਾ ਹੈ। ਇਹ ਜ਼ਮੀਨ ਦੇ ਸੁਭਾਅ ਦਾ ਫਲ ਹੈ ਅਤੇ ਝਾੜ ਵੀ ਇਵੇਂ ਹੀ ਹੈ। ਸਤਿਗੁਰੂ ਜੀ ਬਚਨ ਕੀਤਾ, ਜਿਸ ਸੂਣ ਵਾਲੀ ਗਊ ਨੂੰ ਅੱਧਾ ਪੀਪਾ ਤੇਲ ਮਿੱਠਾ ਅਤੇ ਪੀਪਾ ਘਿਓ ਦਿੱਤਾ ਜਾਵੇ ਤਾਂ ਦੂਣਿਓਂ ਵੀ ਵੱਧ ਅਗਲੇ ਸੂਏ ਦੁੱਧ ਘਿਓ ਦਿੰਦੀ ਹੈ। ਮੈਂ ਇੱਕ ਗਊ ਨੂੰ ਦੇ ਅਜਮਾਇਆ ਜੋ 4 ਸ਼ਟਾਂਕ ਮੱਖਣ ਕੱਢਦੀ ਸੀ, 17 ਸ਼ਟਾਂਕਾਂ ਕੱਢਦੀ ਰਹੀ ਏ। ਈਰਖਾ ਦੀ ਅੱਗ। ਸਤਿਗੁਰੂ ਜੀ ਬਚਨ ਕੀਤਾ, ਮੈਂ 12 ਸਾਲ ਅੱਗ ਨਹੀਂ ਸੇਕੀ ਪਰ ਸੰਗ੍ਰਹਿਣੀ ਤੋਂ ਬਾਅਦ ਨੇਮ ਨਹੀਂ ਰਿਹਾ। ਅੱਗ ਸੇਕਿਆਂ ਰੱਤ ਘੱਟਦੀ ਹੈ। ਕਹਿ ਵਾਰਤਾ ਸੁਣਾਈ ਕਿ ਇੱਕ ਚੋਰ ਰਾਤ ਮੱਝ ਚੁੱਕ ਕਿਸੇ ਦੇ ਖੇਤ ਵਿੱਚੋਂ ਰਜਾ ਚੁੱਕ ਦੂਰੋਂ ਘਰ ਲੈ ਆਉਂਦਾ ਸੀ। ਖੇਤ ਦੇ ਸਾਈਂ ਸੋਚ ਕੀਤੀ ਅਤੇ ਚੌਹੀ ਤਰਫੀ ਅੱਗ ਬਾਲ ਰੱਖੀ। ਸਿਆਲ ਦੀ ਠੰਡ ਸੀ। ਚੋਰ ਅੱਗ ਸੇਕਦਾ ਰਿਹਾ ਅਤੇ ਵਾਪਸ ਆਉਣ ਸਮੇਂ ਮੱਝ ਚੁੱਕੀ ਨਾ ਗਈ ਅਤੇ ਖੇਤ ਦੇ ਮਾਲਕ ਨੇ ਖੁਰਾ ਉਹਦੇ ਘਰ ਤੱਕ ਲਿਆ, ਚੋਰ ਫੜ ਲਿਆ। ਅਤੇ ਬਚਨ ਕੀਤੋ ਨੇ, ਇਹਨੂੰ ਕਈ ਗੁਣਾ ਵੱਧ ਈਰਖਾ ਦੀ ਅੱਗ ਅੰਦਰ ਨੂੰ ਸਾੜਦੀ ਏ। ਸੰਤਾਲਾ ਸਿੰਘ ਜੀ ਇੱਕ ਦਿਨ ਕਿਹਾ, ਇਸ ਸਾਲ ਨਾਲੀ ਦੇ ਪਾਣੀ ਬੜੀ ਤੰਗੀ ਦਿੱਤੀ ਹੈ। ਨੇੜੇ ਨੇੜੇ ਸਾਡੇ ਨਵੇਂ ਪਿੰਡ ਸਿੱਖਾਂ ਦੇ ਦੂਰ ਨਾਲੀਓਂ ਵਸਣੇ ਚਾਹੀਦੇ ਹਨ। ਸਤਿਗੁਰੂ ਜੀ ਬਚਨ ਕੀਤਾ, ਭਾਣਾ ਵਰਤ ਗਿਆ ਤਾਂ ਬਹੁਤ ਚੰਗਾ, ਨਹੀਂ ਤਾਂ ਨਾਲੀ ਨਹਿਰ ਤਰ੍ਹਾਂ ਬਣ ਜਾਵੇਗੀ, ਸਰਸਿਓਂ ਲੈ ਰਿਆਸਤ ਤੱਕ। ਸਤਿਯੁਗ ਦਾ ਧਰਮ। ਸਤਿਯੁਗ ਨਵਾਂ ਨਵਾਂ ਚੱਲਣ ਦੇ ਬਚਨ ਚੱਲੇ ਤਾਂ ਝੰਡਾ ਸਿੰਘ ਮਸਤਾਨੇ ਸੰਤਾਂ ਵਾਲੇ ਕਿਲੇ ਦੇ ਨੂੰ ਯਾਦ ਕਰ ਕਿਹੋ ਨੇ, ਜਦ ਲਾਹੌਰੋਂ ਸਤਿਯੁਗ ਨਿਕਲਿਆ ਤਾਂ ਰੋਕਿਆ ਗਿਆ। ਨਨਕਾਣੇ ਦੇ ਮੇਲੇ 'ਤੇ ਮੇਰੇ ਵੱਲੋਂ ਕਿਹਾ ਗਿਆ ਕਿ ਕੋਈ ਸਿੱਖ ਨਿੱਤਰੇ ਪੰਥ ਦਾ ਕੰਮ ਕਰੋ, ਆਪਣੇ ਸਤਿਗੁਰਾਂ ਅਤੇ ਸ਼ਹੀਦਾਂ ਦੇ ਨਾਮ ਅਤੇ ਇਤਿਹਾਸ ਲਈ ਭਾਵੇਂ ਮਾਰਿਆ ਵੀ ਜਾਵੇ। ਤਾਂ ਝੰਡਾ ਸਿੰਘ ਨਿੱਤਰਿਆ ਸੀ। ਨਨਕਾਣੇ ਅਤੇ ਲਾਹੌਰ ਦੇ ਬਾਜ਼ਾਰਾਂ ਵਿੱਚ ਸਿਰ ਤਲੀ 'ਤੇ ਧਰ ਕੇ ਹਰ ਬਾਜ਼ਾਰ ਹਰ ਗਲੀ ਵਿੱਚ ਸਤਿਯੁਗ ਵੇਚਿਆ ਸਾਸੂ, ਕਦੇ ਮੁਫਤ ਵੀ ਵਰਤਾਇਆ ਸਾਸੂ। ਅੰਗਰੇਜ਼ ਦੇ ਪ੍ਰਵਾਸੇ ਸਿੰਘ ਸਭੀਏ ਤੰਗ ਕਰਦੇ ਸੀ ਅਤੇ ਕਹਿੰਦੇ ਸੀ, 11-12 ਗੁਰੂ ਕੂਕਿਆਂ ਕਿੱਥੋਂ ਕੱਢ ਛਾਪਣਾ ਸ਼ੁਰੂ ਕੀਤਾ, ਅਸਾਂ ਇਹ ਗੱਲ ਨਹੀਂ ਚੱਲਣ ਦੇਣੀ ਅਤੇ ਦਸਮ ਜੀ ਦਾ ਮੇਲ ਇਹਨਾਂ ਗੁਰੂਆਂ ਨਾਲ ਨਹੀਂ ਜੋੜਨ ਦੇਣਾ। ਜੋ ਸੰਤ ਮੰਗਲ ਸਿੰਘ ਜੀ ਅਤੇ ਆਲਮ ਜੀ ਅਤੇ ਨਿਰੰਕਾਰ ਸਿੰਘ ਜੀ ਚੇਤਨ ਜ਼ੋਰ ਦੇ ਲਿਖਦੇ ਸੀ ਓਨੀ ਦਿਨੀ ਮਹਾਰਾਜ ਗੁਰਦਿਆਲ ਸਿੰਘ ਜੀ ਦੀ ਮਦਦ ਅਤੇ ਪ੍ਰੇਰਨਾ ਨਾਲ। ਅਤੇ ਕਿਹੋ ਨੇ, ਧੰਨ ਐਸੇ ਸਿੱਖ ਹੁੰਦੇ ਹਨ ਜਿਨ੍ਹਾਂ ਨੂੰ ਪੰਥ ਦਾ ਪਿਆਰ ਪ੍ਰਾਣਾਂ ਤੋਂ ਪਿਆਰਾ ਹੁੰਦਾ। ਅਤੇ ਲਾਭ ਸਿੰਘ ਚਵਿੰਡੇ ਵਾਲੇ ਨੂੰ ਯਾਦ ਕੀਤੋ ਨੇ ਕਿ ਉਸਨੇ ਗੁਰੂ ਕੀ ਨਿੰਦਾ ਕਰਨ ਵਾਲੇ ਵਡਾਲੇ ਦੇ ਅਕਾਲੀ ਨੂੰ ਪਸਰੂਰੋਂ ਪਰੇ ਸੜਕ 'ਤੇ ਫੜ ਕੁੱਟਿਆ ਸੀ ਅਤੇ ਤਦੋਂ ਛੱਡਿਆ ਸੀ ਜਦੋਂ ਉਸ ਗੁਰੂ ਦੇ ਨਾਮ ਦਾ ਵਾਸਤਾ ਪਾਇਆ ਸੀ, ਅੱਗੋਂ ਨਿੰਦਾ ਨਾ ਕਰਨ ਦਾ ਨੇਮ ਕੀਤਾ ਸੀ ਅਤੇ ਕਿਹਾ, ਇਹ ਲਾਭ ਸਿੰਘ ਨਾਰੋਵਾਲ ਮਰਿਆ ਵੀ ਪਰ ਉਪਕਾਰ ਅਰਥ ਹੀ ਹੈ। ਬੀਬੀਆਂ ਬੱਚਿਆਂ ਦੀ ਰਾਖੀ ਕਰਦਾ, ਗੱਡੀ ਦੁਆਲੇ ਦੌੜਦਾ, ਉਸਦੀ ਪਤਨੀ ਬਾਲ ਕੌਰ ਕਿਰਪਾਲ ਪੱਟੀ ਇਹ ਹੋਣਾ ਅਤੇ ਧੀ ਜਿੰਦਰੋ ਮੱਲੀ ਪਿੰਡ ਜ਼ਿਲ੍ਹੇ ਪਟਿਆਲੇ ਵਿੱਚ ਰਹਿੰਦੀ ਹੈ ਹੋਣਾ, ਜੋ ਉਸਦੀ ਜ਼ਮੀਨ ਦੀ ਬਾਅਦ ਵਿੱਚ ਵਾਰ ਸੀ। ਇਹੋ ਜਿਹੇ ਵਿਰਲੇ ਸਿੱਖ ਸੂਰਮੇ ਅਤੇ ਧਰਮੀ ਹੁੰਦੇ ਨੇ। ਜੀਵਨ ਨਗਰ ਇੱਕ ਬਾਲਕ ਸਤਿਗੁਰੂ ਜੀ ਪਾਸ ਆਇਆ। ਸਤਿਗੁਰੂ ਜੀ ਕਿਹਾ, ਸ਼ਬਦ ਸੁਣਾ। ਇਸ ਸ਼ਬਦ ਲਾਇਆ, ਰੱਖੋ ਲੱਜਿਆ ਗਰੀਬ ਦੀ ਪਰ ਟੁਰਿਆ ਨਾ। ਫਿਰ ਲਿਓ ਸੂ, ਮੈਂ ਕੋਠੇ ਚੜ੍ਹ ਕੇ ਵੇਖਦੀ, ਮੇਰਾ ਗੁਰੂ ਰਾਮ ਸਿੰਘ ਆਉਂਦਾ। ਸੋ ਫੁਰਿਆ ਤਾਂ ਸੁਣ ਕਿਹੋ ਨੇ, ਮੈਂ ਮਨੋ ਕਹਿੰਦਾ ਸਾਂ ਕਿਹੜਾ ਸ਼ਬਦ ਲਿਆ ਸੂ, ਪਰ ਸੋ ਫੁਰਿਆ ਹੀ ਨਾ। ਅਤੇ ਹੁਣ ਜੋ ਸਮੇਂ ਦੀ ਲੋੜ ਵਾਲਾ ਸੀ, ਸੋ ਲਿਓ ਸੂ, ਸੋ ਹੀ ਫੁਰਿਆ ਹੈ। ਦੇਖੋ ਹੁਣ ਸਤਿਗੁਰੂ ਰਾਮ ਸਿੰਘ ਜੀ ਨੇੜੇ ਨੇੜੇ ਆਉਂਦੇ ਦਿਸਦੇ ਹਨ, ਕਈਆਂ ਨੂੰ ਸੁਪਨੇ ਵਿੱਚ ਦਰਸ਼ਨ ਦਿੰਦੇ ਹਨ। ਸ਼ਾਇਦ ਛੇਤੀ ਹੀ ਕਿਰਪਾ ਕਰਨ, ਸਾਖਿਆ ਤੋਂ ਵੀ ਦਰਸ਼ਨ ਦੇਣ, ਬਖਸ਼ਿਸ਼ ਕਰਨ। ਰਾਮ ਰਤਨ ਸਿੰਘ ਬਾਰੇ ਤੇ ਹੋਰ ਬਚਨ। ਮੈਂ ਸੰਤ ਰਤਨ ਸਿੰਘ ਜੀ ਅੱਗੇ ਅਰਜ਼ ਕੀਤੀ, ਕੋਈ ਇਸ ਫੇਰੇ ਦਿੱਲੀ ਵੱਲੋਂ ਹੋ ਆਇਆ ਦੀ ਵਾਰਤਾ ਸੁਣਾਓ। ਸੰਤ ਜੀ ਨੇ ਦੱਸਿਆ, ਜੋ ਸਰਦਾਰ ਆਤਮਾ ਸਿੰਘ ਜੀ ਕਦੇ ਪੁੱਤਰ ਦੀ ਮੰਗ ਤੇ ਹੋਰ ਵਿਆਹ ਚਾਹੁੰਦਾ ਹੀ ਨਹੀਂ ਸੀ, ਉਸਨੇ ਹੁਣ ਬਿਜਲੀ ਸਰਦਾਰਨੀ ਦੇ ਨਾਮ ਕੁਝ ਜਾਇਦਾਦ ਲਵਾਈ ਹੈ ਤੇ ਪਹਿਲੀ ਸਰਦਾਰਨੀ ਲੀਲਾਵੰਤੀ ਨੇ ਆਪਣੇ ਭਤੀਜੇ ਨੂੰ ਗੋਦ ਲਿਆ ਹੈ, ਰਾਮ ਰਤਨ ਸਿੰਘ ਨੂੰ। ਸਤਿਗੁਰੂ ਜੀ ਆਪਣੇ ਤੌਰ ਰੱਖੇ ਪਟਵਾਰੀ ਸਰਦੂਲ ਸਿੰਘ ਗਿੱਲਾਂ ਦੇ ਤੇ ਕਰਮ ਸਿੰਘ ਦਾ ਹਿਸਾਬ ਜ਼ਮੀਨ ਦਾ ਸੁਣ ਗਲਤੀਆਂ ਕੱਢਦੇ ਤੇ ਦੁੱਧ ਦਾ ਹਿਸਾਬ ਤੇ ਦਾਣੇ ਗੱਲੇ ਦੇ ਹਿਸਾਬ ਵਾਲਿਆਂ ਦੀ ਵੀ ਸੋਧ ਕਰਦੇ ਰਹਿੰਦੇ ਸੀ। ਸਤਿਗੁਰੂ ਜੀ ਕਥਾ ਸਮੇਂ ਬਚਨ ਕੀਤਾ। ਸਤਿਗੁਰੂ ਰਾਮ ਸਿੰਘ ਜੀ ਵੱਲੋਂ 1931 ਬਿਕਰਮੀ ਵਿੱਚ ਰੰਗੂਨੋਂ ਪਾਠ ਕਰਨ ਦਾ ਹੁਕਮ ਆਇਆ ਸੀ ਤੇ ਫਿਰ 1932 ਬਿਕਰਮੀ ਵਿੱਚ ਆਇਆ। ਗੁਰੂ ਹਰੀ ਸਿੰਘ ਜੀ ਉਸੇ ਵੇਲੇ ਗੀਟੇ ਤੇ ਕੋਲ ਬਰਨੀ ਬਿਨਾਂ ਤੇਲ ਬਾਲ ਪਾਠ ਸ਼ੁਰੂ ਕਰ ਦਿੱਤੇ ਸੀ ਅਖੰਡ। ਫਿਰ ਸਤਿਗੁਰੂ ਜੀ ਵੱਲੋਂ ਹੁਕਮ ਹੋਇਆ ਸੀ ਘਿਓ ਗੀਟੇ ਤੇ ਪਾ ਕੇ ਪਾਸ ਵਰਨੀ ਕਰਨੀ ਚਾਹੀਦੀ ਹੈ ਜਪਜੀ ਦੀ। ਸੋ ਸਭ ਮਰਿਆਦਾ ਹੁਣ ਹੁੰਦੀ ਹੈ। ਕਥਾ ਸਮੇਂ ਬਚਨ ਕੀਤਾ। ਸਤਿਗੁਰੂ ਜੀ ਨੇ ਵਿਦੇਸ਼ ਗਏ ਸਿੱਖਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਹੁਕਮ ਦਿੱਤਾ, ਭੇਸ ਬਦਲ ਲਓ, ਮਤ ਕੋਈ ਸਿਆਣੇ ਕਿ ਪੰਜਾਬੀ ਹਨ। ਤਾਂ ਨਰਾਇਣ ਸਿੰਘ ਜੀ ਰੋਡੇ ਅਤੇ ਸਰਮੁਖ ਸਿੰਘ ਜੀ ਲੱਲੂਆਣੇ ਦੇ ਨੇ ਬਸਤਰ ਕਾਲੇ ਕਰ ਲਏ ਸੀ, ਪਰ ਸਰਮੁਖ ਸਿੰਘ ਜੀ ਮੂੰਹ ਵੀ ਕਾਲਾ ਕਰ ਲਿਆ ਸੀ ਅਤੇ ਸਤਿਗੁਰੂ ਜੀ ਵੱਲ ਮੂੰਹ ਕਰ ਤਰਲਾ ਕੀਤਾ ਸੀ। ਸੱਚਿਆ ਪਾਤਸ਼ਾਹ ਲੱਖਾਂ ਦਰਸ਼ਨ ਮੰਗਦਾ ਹੈ। ਇਹ ਵਚਨ ਕਰਦਿਆਂ ਦਾ ਪਹਿਲੋਂ ਹੌਕਾ ਨਿਕਲਿਆ ਅਤੇ ਫਿਰ ਅਥਰੂ ਘੇਰ ਪਏ ਅਤੇ ਕਿਹੋ ਨੇ, ਗੁਰੂ ਕੇ ਸਿੱਖਾਂ ਵਿਦੇਸ਼ ਰੰਗੂਣ ਜਾ ਇਹ ਹੱਦੋਂ ਵੱਧ ਕਰ ਵਿਖਾਈ। ਸਰਮੁਖ ਸਿੰਘ ਜੀ ਰਹਿੰਦੇ ਲੱਲੂਆਣੇ, ਜਿਸ ਕਰਕੇ ਆਮ ਇਹਨਾਂ ਨੂੰ ਲੱਲੂਆਣੀਏ ਕਹਿੰਦੇ, ਪਰ ਹੈ ਸਨ ਢਿਡਵਾਂ ਜਿਹੜਾ ਬਠਿੰਡਾ ਦੇ। ਸਤਿਗੁਰੂ ਜੀ 1700 ਕਥਾ ਵਿੱਚ ਕਿਹਾ, ਸਭ ਸਿੱਖ ਚੰਡੀ ਦੀ ਵਾਰ ਦਾ ਪਾਠ ਕੀਤਾ ਕਰੋ ਅਤੇ ਅਰਦਾਸਾ ਕੀਤਾ ਕਰੋ। ਸ਼ਕਤੀ ਜਗਤ ਮਾਤਾ ਗਊ ਬੱਧ ਅਤੇ ਪਛਣ ਵਾਲਿਆਂ ਦਾ ਨਾਸ਼ ਕਰ। ਇਸੇ ਦਿਨ ਹਰਦੇਵ ਸਹਾਏ ਹਿਸਾਰ ਦੇ ਜ਼ਿਲ੍ਹੇ ਸਾਤ ਰੋਡ ਪਿੰਡ ਦਾ ਗਊ ਧਰਮੀ ਆਇਆ ਅਤੇ ਉਸ ਕਿਹਾ, ਕਾਂਗਰਸ ਰਾਜ ਤੇ ਕੁਝ ਨਹੀਂ ਕਰਦਾ ਪਿਆ, ਕੁਝ ਹੀ ਕਰੀਏ ਜੋ ਹੋ ਆਉਂਦਾ ਏ। ਜਵਾਹਰ ਲਾਲ ਕਹਿੰਦਾ, ਮੇਰਾ ਮੁਲਕ ਦਾ ਇੰਤਜ਼ਾਮ ਕਰਨਾ ਕੰਮ ਹੈ। ਸਤਿਗੁਰੂ ਜੀ ਕਿਹਾ, ਹੁਣ ਉਸਨੂੰ ਕਿਉਂ ਕਹਿੰਦੇ ਹੋ, ਜੋ ਕਰਨਾ ਹੈ ਆਪ ਕਰੋ, ਮੈਂ ਵੀ ਤੁਹਾਡੇ ਨਾਲ ਹਾਂ, ਪਰ ਹੋਣਾ ਕੁਝ ਨਹੀਂ। ਸਤਿਗੁਰੂ ਜੀ 1800 ਕਥਾ ਵਿੱਚ ਬਚਨ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਨਾਲ ਵਰਨੀ ਵੀ ਗੁਰੂ ਹਰੀ ਸਿੰਘ ਜੀ ਹੀ ਸ਼ੁਰੂ ਕੀਤੀ ਹੈ। ਸਤਿਗੁਰੂ ਰਾਮ ਸਿੰਘ ਜੀ ਜਪਜੀ ਅਤੇ ਚੌਪਈ ਦਾ ਹੁਕਮ ਕੀਤਾ ਸੀ। ਗੁਰੂ ਹਰੀ ਸਿੰਘ ਜੀ ਭਜਨ ਦੀ ਸੁਖੱਲੀ ਜਾਨ ਤੋਰੀ। ਪੱਚੀ ਮਾਲਾ ਪੱਕੀਆਂ ਕਰਨ ਦਾ ਹੁਕਮ ਹੈ। ਨਵੇਂ ਸਿਰੇ ਉਜਾਗਰ ਸਭ ਮਰਿਆਦਾ ਗੁਰੂ ਹਰੀ ਸਿੰਘ ਜੀ ਕੀਤੀ ਹੈ। ਇੱਕ ਬੀਬੀ ਦੀ ਬਾਂਹ 'ਤੇ ਜ਼ਹਿਰਵਾਦ ਸੀ। ਉਹ ਸਰਜ ਕੀਤੀ, ਸਤਿਗੁਰੂ ਰਤਨ ਸਿੰਘ ਤੋਂ ਦੁਆ ਵੀ ਦਵਾਈ ਅਤੇ ਨਾਲ ਪੱਕੀ ਕੀਤੀ, ਸਣੇ ਕੇਸੀ ਇਸ਼ਨਾਨ ਕਰ ਭਜਨ ਬਾਣੀ ਵੀ ਕਰਨਾ। ਦੁਆ ਦਾ ਅਤੇ ਸਹਾਰਾ ਹੀ ਧਿਆਨ ਲਾਉਣ ਦਾ ਏ। ਜ਼ਮੀਨ ਦੀ ਦਰਜੇਬੰਦੀ ਅਤੇ ਵੰਡ। ਸਤਿਗੁਰੂ ਜੀ 20 ਸਾਉਣ ਜੱਗ ਮਲੇਰੇ ਬੰਗਲੇ ਸਭ ਖਰੀਦਦਾਰਾਂ ਨੂੰ ਸੱਦ, ਸਭ ਨਗਰਾਂ ਵਿੱਚੋਂ 22 ਸਰੀਰ ਮਿੱਥੇ 'ਤੇ ਕਿਹਾ, ਤੁਹਾਡੇ ਵੱਲੋਂ ਇਹ ਜ਼ਮੀਨ ਦੇ ਦਰਜੇ ਬਣਾਉਣ ਅਤੇ ਵੰਡੇ ਪਾਉਣ ਦਾ ਕੰਮ ਕਰਨਗੇ। ਇਹਨਾਂ 22 ਨੇ 22 ਸਾਉਣ ਬੰਗਲੇ ਇਕੱਠੇ ਹੋ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹ ਜੀ, ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਉਹ ਸਾਥੋਂ ਮੰਦਾ ਨਾ ਹੋਵੇ, ਸੋ ਕਾਰ ਕਰਾਵੋ ਜੋ ਆਪ ਨੂੰ ਭਾਵੇ। ਅਤੇ ਇਹੋ ਅਰਜ ਸਭ ਨੇ ਜੀਵਨ ਨਗਰ ਜਾ ਸਤਿਗੁਰੂ ਜੀ ਅੱਗੇ 22 ਸਿੰਘਾਂ ਨੇ ਕੀਤੀ, ਭਾਵੋਂ ਹੋਰ ਵੀ ਹਿੱਸੇਦਾਰ ਬਹੁਤ ਸੀ ਸਾਥ। ਸਤਿਗੁਰੂ ਜੀ ਬੜੇ ਸਹਿਜ ਅਤੇ ਪ੍ਰੇਮ ਨਾਲ ਕਿਹਾ, ਗੁਰਮੁਖੋ ਇਹ ਮਾਲਕੀ ਦਾ ਮਾਮਲਾ ਹੈ ਅਤੇ ਮੇਰਾ ਤੁਹਾਡਾ ਨਿਹੋਂ ਦਾ ਅਤੇ ਗੁਰਸਿੱਖੀ ਦਾ ਨਾਤਾ ਹੈ, ਤੁਸੀਂ ਆਪ ਹੀ ਦਰਜੇ ਦੀ ਵੰਡ ਭੀ ਕਰੋ, ਸਮੇਂ ਦਾ ਕੋਈ ਇਤਬਾਰ ਨਹੀਂ, ਜਿਵੇਂ ਉਵੇਂ ਸੁਭਾਅ ਵੀ ਬਦਲਦੇ ਰਹਿੰਦੇ ਹਨ। ਕਹਿ ਸਤਿਗੁਰੂ ਜੀ ਕੋਠੀ ਅੰਦਰ ਚਲੇ ਗਏ। ਫਿਰ ਅਸਾਂ ਸਭ ਨੇ ਹੱਥ ਜੋੜ ਕੇ ਅਰਜ ਕੀਤੀ। ਅਸਾਂ ਬਹੁਤ ਸੋਚ ਵਿਚਾਰ ਬਾਅਦ ਇਹੋ ਹੀ ਥਾਪਿਆ ਹੈ ਅਤੇ ਜੋ ਅਰਦਾਸਾ ਕੀਤਾ ਹੈ, ਸੱਚੇ ਪਾਤਸ਼ਾਹੋ ਜੋ ਤੁਸੀਂ ਕਰੋ ਸੋ ਹੀ ਸਾਨੂੰ ਮਨਜ਼ੂਰ ਹੈ ਇਸ ਸਮੇਂ ਵਿੱਚ। ਸੰਤ ਲਾਭ ਸਿੰਘ ਜੀ ਕੂਕੇ ਵਰਨਾ ਦੇ, ਰਤਨ ਸਿੰਘ ਕੂਕੇ ਪਿੰਡ ਸੰਧਵਾਂ ਦੇ ਅਤੇ ਤਰਨ ਸਿੰਘ ਹਿੰਦੂ ਜੱਗ ਦੇ ਨੇ ਖੜੋ ਕੇ ਸਭ ਸਿੱਖਾਂ ਨੂੰ ਜੋ ਅਰਦਾਸਾ ਬੰਗਲੇ ਕਰ ਟੁਰੇ ਸੀ ਅਤੇ ਜੀਵਨ ਨਗਰ ਆ ਜੋ ਅਰਜ ਕੀਤੀ ਸੀ, ਉਸ 'ਤੇ ਪੱਕਿਆਂ ਰਹਿਣ ਦੀ ਪ੍ਰੇਰਣਾ ਵੀ ਦਿੱਤੀ। ਭਾਵੇਂ ਕੋਈ ਨਾ ਕਹਿੰਦਾ ਸੀ ਕਿ ਅਸੀਂ ਆਪੇ ਵੰਡ ਲਵਾਂਗੇ, ਫਿਰ ਵੀ ਸਭ ਨੇ ਮਿਲ ਕੇ ਸਤਿਗੁਰੂ ਜੀ ਪਾਸ ਅਰਜ ਕੀਤੀ, ਆਪ ਮਨਜ਼ੂਰ ਕਰੋ ਅਤੇ ਆਪ ਹੀ ਦਰਜੇ 'ਤੇ ਵੰਡ ਕਰੋ ਅਤੇ ਜਿੱਥੇ ਜਿੰਨੀ ਕਿਸੇ ਨੂੰ ਦੇਵੋਗੇ ਸਾਨੂੰ ਮਨਜ਼ੂਰ ਹੈ। ਤਾਂ ਸਤਿਗੁਰੂ ਜੀ ਕਿਹਾ, ਵੇਖੋ ਕਿ ਦਸਮ ਜੀ ਦੇ ਕਹੇ ਸਿੱਖਾਂ ਸਨਮੁੱਖ ਖੜੋ ਸੀਸ ਵੀ ਦਿੱਤੇ ਪਰ ਬਾਅਦ ਬੇਦਾਵੇ ਵੀ ਲਿਖ ਦਿੱਤੇ। ਤੁਸੀਂ ਫੇਰ ਸੋਚ ਲਵੋ, ਜੇ ਚਾਰੇ ਬੰਨੇ ਚਾਹੋ ਮੈਂ ਵੀ ਇਹ ਦਰਜੇ 'ਤੇ ਵੰਡ ਵਾਧਾ ਘਾਟਾ ਕਰਾਂ ਤਾਂ ਸਾਰੇ ਅੰਗੂਠੇ ਲਾ ਲਿਖ ਦੇਵੋ। ਤਾਂ ਸਭ ਨੇ ਉਸੇ ਵੇਲੇ ਕਿਹਾ ਸੱਤ ਬਚਨ। ਸਤਿਗੁਰੂ ਜੀ ਨੇ ਬਲਰਾਜ ਸਿੰਘ ਅਤੇ ਅਵਤਾਰ ਸਿੰਘ ਨੂੰ ਕਹਿ ਕੇ ਉਹਨਾਂ ਦੇ ਕਹੇ ਬਿਆਨ ਲਿਖ ਸਭ ਦੇ ਅੰਗੂਠੇ ਲਵਾ ਤੇ ਕਾਗਜ਼ਾਂ 'ਤੇ। ਸੋ ਕਾਗਜ਼ ਸਤਿਗੁਰੂ ਜੀ ਦੇ ਹੱਥ ਫੜਾਇਆ ਅਤੇ ਸਤਿਗੁਰੂ ਜੀ ਸੋ ਕਾਗਜ਼ ਹੱਥ ਵਿੱਚ ਫੜ ਉੱਚੀ ਜਗ੍ਹਾ ਸਭ ਦੇ ਵਿਚਾਲੇ ਖੜੋ ਕਿਹਾ, ਅਜੇ ਪਿਛਲੀਆਂ ਮਾਲਕੀਆਂ ਕਈਆਂ ਦੀਆਂ ਨਹੀਂ ਜਲੰਧਰੋਂ ਆਈਆਂ, ਕੋਈ ਪਤਾ ਨਹੀਂ ਪੂਰੀਆਂ ਕਿ ਘੱਟ ਵੱਧ ਆਉਣ, ਮੈਂ ਹਾਲੇ ਅੰਦਾਜ਼ੇ ਨਾਲ ਤੁਹਾਡੇ ਦੱਸੇ ਲਿਖਾਏ ਅਨੁਸਾਰ ਕੱਚਾ ਲਿਖ ਲਿਖਾ ਕਰਨਾ ਏ, ਜਿਸ ਕਾਰਨ ਨੂੰ ਕੁਝ ਉਜਰ ਕਰਨਾ ਹੈ ਸੋ ਅਜੇ ਵੀ ਸੋਚ ਲਵੋ। ਪਰ ਫਿਰ ਵੀ ਸਭ ਨੇ ਇਹੋ ਕਿਹਾ, ਸੱਚੇ ਪਾਤਸ਼ਾਹ ਆਪਨੇ ਹੀ ਜਿਵੇਂ ਸਭ ਸਾਂਭਾ ਕੀਤਾ ਹੈ, ਅੱਗੋਂ ਵੀ ਆਪ ਹੀ ਜ਼ਮੀਨ ਲਿਆਉਣੀ ਹੈ ਅਤੇ ਪਾਉਣੀ ਹੈ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਕਹਿ ਸਭ ਨੇ ਜੈਕਾਰੇ ਗੁੰਜਾਏ ਅਤੇ ਗੁਰੂ ਜੀ ਦੀ ਚਰਨੀ ਸਿਰ ਧਾਰ ਸਾਰੇ ਆਪੋ ਆਪਣੇ ਨਗਰਾਂ ਨੂੰ ਸਦਾਏ। ਸਤਿਗੁਰੂ ਜੀ 25 ਸਾਉਣ ਦਿੱਲੀਓਂ ਅਤੇ ਜਲੰਧਰੋਂ ਹੋ ਸਵੇਰੇ ਹੀ ਜੀਵਨ ਨਗਰ ਆਏ। ਫਿਰ ਸੰਤ ਆਲਾ ਸਿੰਘ ਜੀ ਦੇ ਡੇਰੇ ਆਏ, ਸੰਤ ਡੇਰੇ ਨਾ ਸੀ, ਸਭ ਨਗਰ ਸੁਣ ਦਰਸ਼ਨ ਕਰਨ ਆਇਆ। ਦੀਦਾਰ ਸਿੰਘ ਜੋ ਮਾਲਾ ਬਣਾਉਂਦਾ ਸੀ ਉਸਦੇ ਗਲ 6 ਕਲੀ ਕੁੜਤੀ ਵੇਖ ਫਰੀਦ ਜੀ ਕਿਹਾ, ਇਹੋ ਜਿਹੀਆਂ ਕੁੜਤੀਆਂ ਹੋਣੀਆਂ ਚਾਹੀਦੀਆਂ ਹਨ ਸਭ ਸਿੱਖਾਂ ਦੇ ਗਲੀ। ਸਤਿਗੁਰੂ ਜੀ ਬਚਨ ਕੀਤਾ, ਜਦ ਅਸੀਂ ਕੂਕੇ ਹੀ ਛੱਡੀ ਜਾਂਦੇ ਹਾਂ ਲੋਕ ਹੋਰ ਕਿਵੇਂ ਠਹਿਰਨ। ਸਤਿਗੁਰੂ ਜੀ 26 ਸਾਉਣ ਸਵੇਰੇ ਹਰੀਪੁਰ ਮਹਿੰਦਰ ਸਿੰਘ ਬਲ ਸਰਗੋਦੀਏ ਸਰਦਾਰ ਦਲੀਪ ਸਿੰਘ ਜੀ ਦੇ ਪੁੱਤਰ ਦੀ ਅਰਜ਼ 'ਤੇ ਉਸਦੇ ਘਰ ਦਰਸ਼ਨ ਦਿੱਤੇ ਅਤੇ ਇਹ ਹੁਣ ਮਹਿੰਦਰ ਸਿੰਘ ਜੀ ਬਲ ਨਕੌੜੇ ਰਹਿੰਦੇ ਹਨ ਸਰਪੰਚ ਪੰਚਾਇਤ ਦੇ ਅਤੇ ਨਵਾਂ ਹਿੰਦੁਸਤਾਨ ਦਿੱਲੀ ਵਾਲੇ ਅਖਬਾਰ ਦੇ ਮਾਲਕ ਇਤਬਾਰੀ ਜਾਨ ਸਤਿਗੁਰੂ ਜਗਜੀਤ ਸਿੰਘ ਜੀ ਕੀਤੇ ਹੋਏ ਹਨ।